ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਗੌੜੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਗੌੜੀ ਕਬੀਰ ਜੀ ਉਹ 323 ਅੰਗ 'ਤੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਇੱਕ ਓਅੰਕਾਰ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤ ਨਾਮ ਜਿਸਦਾ ਨਾਮ ਸੱਚਾ ਹੈ, ਕਰਤਾ ਸਾਰੀ ਸ੍ਰਿਸ਼ਟੀ ਦਾ, ਪੁਰਖ ਜੋ ਪੂਰਨ ਰੂਪ ਵਿੱਚ ਵਿਆਪਕ ਹੈ, ਗੁਰ ਪ੍ਰਸਾਦ, ਗੁਰਾਂ ਦੀ ਪ੍ਰਸਾਦ ਕਿਰਪਾ ਦਾ ਸਦਕਾ ਜਿਸ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਭਗਤ ਕਬੀਰ ਜੀ ਨੇ ਬਖਸ਼ਿਸ਼ ਕੀਤੀ ਹੈ ਗੌੜੀ ਗੁਆਰੇਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਾਰੇ ਭਗਤਾਂ ਨੂੰ ਬੁਲਾ ਕੇ ਉਹਨਾਂ ਦੇ ਆਤਮਾਵਾਂ ਜਿਹੜੀਆਂ ਨੇ ਸੱਚਖੰਡ ਦੇ ਵਿੱਚੋਂ ਬੁਲਾ ਕੇ ਪ੍ਰਤੱਖ ਬਿਠਾ ਕੇ ਸਾਰੀ ਗੁਰਬਾਣੀ ਉਹਨਾਂ ਤੋਂ ਬੁਲਵਾ ਕੇ ਭਾਈ ਗੁਰਦਾਸ ਜੀ ਦੇ ਰਾਹੀਂ ਲਿਖਵਾਈ ਹੈ, ਦਰਸ਼ਨ ਵੀ ਕਰਵਾਏ ਨੇ। ਆਪ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਗੌੜੀ ਗੁਆਰੇਰੀ, ਇਹ ਗੁਆਰੇਰੀ ਜਾਤੀ ਹੈ ਗੌੜੀ ਰਾਗ ਦੀ। ਸ੍ਰੀ ਕਬੀਰ ਜੀ ਉਹ ਕੇ 14 ਪਦੇ ਅੱਗੇ ਲਿਖਿਆ 14। 14 ਸ਼ਬਦ ਭਗਤ ਕਬੀਰ ਜੀ ਦੇ 14 ਪਦੇ, 4-4 ਪੌੜੀਆਂ ਵਾਲੇ ਸ਼ਬਦ ਆਉਣਗੇ। ਵਿਸ਼ੇਸ਼ ਦੇਖਣ ਵਾਲੀ ਗੱਲ ਹੈ, ਭਗਤਾਂ ਦਾ ਸਤਿਕਾਰ ਕਰਦਿਆਂ ਹੋਇਆਂ ਸਤਿਗੁਰਾਂ ਨੇ ਜਿਹੜੇ ਬਚਨ ਕੀਤੇ ਨੇ, ਸ੍ਰੀ ਕਬੀਰ ਜੀ ਉਹ ਸਤਿਕਾਰ ਦਾ ਪਦ ਲਾਇਆ ਹੈ ਸ੍ਰੀ। ਇਸ ਕਰਕੇ ਹਮੇਸ਼ਾ ਭਗਤਾਂ ਦਾ, ਗੁਰਮੁਖਾਂ ਦਾ, ਸੰਤਾਂ ਮਹਾਤਮਾ ਦਾ, ਔਰ ਕੋਈ ਵੀ ਭਗਤੀ ਵਾਲਾ ਦੁਨੀਆਂ ਦੇ ਉੱਤੇ ਇਬਾਦਤ ਕਰਨ ਵਾਲਾ ਪੀਰ ਪੈਗੰਬਰ ਦੇਵੀ ਦੇਵਤਾ ਆਦਿਕ ਗੁਰੂ ਮਹਾਰਾਜ ਸਾਰਿਆਂ ਨੂੰ ਯੋਗ ਪਦ ਦਿੰਦੇ ਨੇ, ਸਤਿਕਾਰ ਕਰਦੇ ਨੇ। ਸੋ ਇਸ ਕਰਕੇ ਹਮੇਸ਼ਾ ਸਤਿਕਾਰ ਸਹਿਤ ਨਾਮ ਉਚਾਰਦੇ ਹਨ। ਸੋ ਇੱਕ ਵਾਰ ਕਬੀਰ ਜੀ ਦੇ ਪਾਸ ਗੋਬਿੰਦ ਲੋਕ ਹੁੰਦੇ ਨੇ, ਉਹ ਚੱਲ ਕੇ ਆਏ। ਸੋ ਅੱਗੇ ਨਾਲੋਂ ਕਬੀਰ ਜੀ ਦਾ ਸ਼ਾਂਤੀ ਸੁਭਾਅ ਵੇਖ ਕੇ ਬੇਨਤੀ ਕੀਤੀ, ਮਹਾਰਾਜ ਅੱਗੇ ਆਪ ਜੀ ਦਾ ਸੁਭਾਅ ਬੜਾ ਤਮੋ ਗੁਣੀ ਢੰਗ ਦਾ ਸੀ, ਹੁਣ ਆਪ ਜੀ ਦਾ ਦਿਲ ਸ਼ਾਂਤ ਸੁਭਾਅ ਨੂੰ ਕਿਵੇਂ ਪ੍ਰਾਪਤ ਹੋਇਆ? ਕਬੀਰ ਜੀ ਨੇ ਜਵਾਬ ਦਿੱਤਾ, ਆਪ ਮੋਹੇ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ ਰਹਾਉ। ਕਹਿੰਦੇ ਹੁਣ ਇਸ ਮਨੁੱਖ ਜਨਮ ਵਿੱਚ ਜਾਂ ਵਿਚਾਰ ਕਾਲ ਵਿੱਚ ਮੈਂ ਤ੍ਰਿਸ਼ਨਾ ਰੂਪੀ ਜਿਹੜਾ ਜਲਤ ਜਲਦਾ ਸੀ, ਅੱਗ ਵਿੱਚ ਜਲਤ ਸੜਦੇ ਹੋਏ ਨੇ, ਸੋ ਸ਼ੀਘਰ ਹੀ ਕਹਿੰਦੇ ਮੈਂ ਛੇਤੀ ਹੋਈ ਅਕਾਲ ਪੁਰਖ ਦੀ ਕਿਰਪਾ ਹੋ ਗਈ, ਰਾਮ ਨਾਮ ਦਾ ਜਲ ਪ੍ਰਾਪਤ ਕਰ ਲਿਆ, ਰਾਮ ਜਲ ਪਾਇਆ। ਚੌਥੇ ਪਾਤਸ਼ਾਹ ਮਹਾਰਾਜ ਜਿਵੇਂ ਫਰਮਾਉਂਦੇ ਨੇ ਕਿ ਇਹ ਜਿਹੜਾ ਨਾਮ ਦਾ ਜਲ ਹੈ, ਇਹ ਵੀ ਕਿਰਪਾ ਜਲ ਦੇ ਨਾਨਕ ਸਾਰੰਗ ਕਹੋ ਹੋਏ ਜਾਤੇ ਤੇਰਾ ਨਾ ਵਾਸਾ, ਪਹਿਲੇ ਪਾਤਸ਼ਾਹ ਨੇ ਵੀ ਉਚਾਰਨ ਕੀਤਾ ਹੈ। ਸੋ ਹਰ ਹਰ ਨਾਮ ਸੀਤਲ ਜਲ ਧਿਆਵੋ, ਇਹ ਚੌਥੇ ਪਾਤਸ਼ਾਹ ਦਾ ਵੀ ਸ਼ਬਦ ਹੈ। ਉਹ ਕਹਿੰਦੇ ਉਸ ਰਾਮ ਨਾਮ ਰੂਪੀ ਜਲ ਨੇ ਮੇਰੇ ਜਿਹੜਾ ਅੰਦਰ ਜਲਤ ਸੀ, ਜਲਨ ਹੁੰਦੀ ਸੀ, ਸੜਦੇ ਹੋਏ ਤਮੋ ਗੁਣੀ ਨੂੰ, ਹਜੋ ਗੁਣ ਨੂੰ, ਸਾਰਿਆਂ ਗੁਣਾਂ ਨੂੰ ਦੂਰ ਕਰਕੇ ਚੌਥੀ ਭੂਮਿਕਾ ਚਲੇ ਗਏ ਹਾਂ। ਤਨ ਹੁੰਦਾ ਸੂਖਮ ਸਰੀਰ, ਅੰਤਕਰਨ ਨੂੰ ਜਲਤ ਹੁੰਦਾ ਜਲਦੀ ਹੋਈ ਛੇਤੀ ਹੋਈ ਬੁਝਾਇਆ, ਭਾਵ ਰਾਮ ਨਾਮ ਦੇ ਜਾਪ ਨੇ ਮੇਰੇ ਹਿਰਦੇ ਅੰਦਰ ਠਾਰ ਪਾ ਦਿੱਤਾ, ਠੰਡ ਪਾ ਦਿੱਤੀ। ਉਹ ਜਿਹੜੀ ਅੰਦਰ ਅੱਗ ਬਲਦੀ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਤ੍ਰਿਸ਼ਨਾ ਦੀ, ਉਹ ਸਭ ਅੱਗਾਂ ਹੁਣ ਖਤਮ ਹੋ ਗਈਆਂ, ਰਾਮ ਨਾਮ ਮੇਰੇ ਹਿਰਦੇ 'ਚ ਵਸ ਗਿਆ। ਆਤਸ ਦੁਨੀਆਂ ਖੁਨਕ ਨਾਮ ਖੁਦਾਇਆ, ਗੋਬਿੰਦ ਲੋਕਾਂ ਨੇ ਆਖਿਆ ਨਾਮ ਜਪਣ ਦੀ ਕੋਈ ਲੋੜ ਨਹੀਂ, ਜੰਗਲਾਂ ਵਿੱਚ ਰਹਿਣਾ, ਤੀਰਥਾਂ ਪਰ ਫਿਰਨ ਅਤੇ ਭੇਖ ਧਾਰਨ ਕਰਨ ਨਾਲ ਬੰਦੇ ਦਾ ਮਨ ਮਰ ਜਾਂਦਾ। ਉਹਨਾਂ ਨੇ ਆਪਣੀ ਸਿੱਖਿਆ ਦੇਣੀ ਸ਼ੁਰੂ ਕੀਤੀ ਹੈ, ਪਰ ਕਬੀਰ ਜੀ ਨੇ ਬਚਨ ਕੀਤਾ, ਮਨ ਮਾਰਨ ਕਾਰਨ ਬਨ ਜਾਈ ਹੈ, ਸੋ ਜਲ ਬਿਨ ਭਗਵੰਤ ਨਾ ਪਾਈ ਹੈ। ਕਬੀਰ ਜੀ ਕਹਿਣ ਲੱਗੇ ਮਨ ਨੂੰ ਮਾਰਨ ਵਾਸਤੇ ਜੰਗਲਾਂ ਵਿੱਚ ਚਲੇ ਜਾਈਏ, ਜਲ ਵਿੱਚ ਬਨ ਉੱਥੇ ਭਾਵ ਜਲ ਹੈ, ਜਲ ਜਾਂ ਤੀਰਥਾਂ ਦੇ ਉੱਤੇ ਕਿਨਾਰੇ ਉੱਤੇ ਜੇ ਚਲੇ ਜਾਈਏ, ਬਨ ਹੁੰਦਾ ਭੇਖ ਬਣਾ ਲਈਏ, ਬਨ ਹੁੰਦਾ ਜੰਗਲਾਂ ਜੰਗਲਾਂ 'ਚ ਘੁੰਮੀਏ, ਇਹ ਮਨ ਨਹੀਂ ਮਰਦਾ। ਸੋ ਤੀਸਰੇ ਪਾਤਸ਼ਾਹ ਮਹਾਰਾਜ ਨੇ ਜਿਵੇਂ ਬਚਨ ਕੀਤਾ ਹੈ, ਵਿਣ ਮਨ ਮਾਰੇ ਕੋਈ ਨਾ ਸਿੱਝਈ, ਵੇਖੋ ਕੋ ਲਿਵ ਲਾਇਓ, ਭੇਖ ਧਾਰੀ ਤੀਰਥੀ ਭਵ ਥੱਕੇ, ਨਾ ਉਹ ਮਨ ਮਾਰਿਆ ਜਾਏ। ਇਹ ਜਿਹੜਾ ਮਨ ਹੈ ਮਹਾਰਾਜ ਕਹਿੰਦੇ ਮਾਰਿਆ ਨਹੀਂ ਜਾਂਦਾ। ਫਿਰ ਗੋਬਿੰਦ ਲੋਕਾਂ ਨੇ ਆਖਿਆ ਨਾਮ ਜਲ ਮਿਲਦਾ ਕਿਸ ਤਰ੍ਹਾਂ, ਫਿਰ ਸਾਨੂੰ ਵੀ ਕਿਰਪਾ ਕਰੋ ਕਿ ਸਾਨੂੰ ਵੀ ਨਾਮ ਜਲ ਦੀ ਪ੍ਰਾਪਤੀ ਹੋਵੇ। ਸਭ ਉਸ ਵਕਤ ਉੱਤਰ ਦਿੰਦਿਆਂ ਹੋਏ ਕਹਿੰਦੇ ਨੇ, ਕਹਿੰਦੇ ਉਹ ਨਾਮ ਰੂਪ ਜਿਹੜਾ ਜਲ ਭਗਵੰਤ ਦੀ ਕਿਰਪਾ ਬਿਨਾਂ ਪ੍ਰਾਪਤ ਨਹੀਂ ਹੁੰਦਾ, ਭਗਵੰਤ ਰੂਪ ਜਲ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ ਹੈ। ਸੋ ਇਸ ਕਰਕੇ ਆ ਜਿਹੜਾ ਕਹਿੰਦੇ ਨੇ ਪਦਾਰਥਾਂ ਰੂਪੀ ਜਲ ਦੇ ਵਿੱਚ ਪਹਿਲਾਂ ਮੈਂ ਜਾ ਰਿਹਾ ਸੀ ਤੇ ਹੁਣ ਮੇਰੇ ਤੇ ਕਿਰਪਾ ਹੋ ਗਈ ਹੈ, ਇਹ ਸਾਰੀ ਤ੍ਰਿਸ਼ਨਾ ਬੁੱਝ ਗਈ, ਸ਼ਾਂਤੀ ਆ ਗਈ ਹੈ, ਤੁਸੀਂ ਵੀ ਭਈ ਨਾਮ ਦਾ ਜਾਪ ਕਰਿਆ ਕਰੋ। ਭਗਵੰਤ ਰੂਪ ਜਲ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਜੇ ਪਾਵਕ ਸੁਰ ਨਰ ਹੈ ਜਾਰੇ, ਆਰਾਮ ਉਦਕ ਜਨ ਜਲ ਤੇ ਉਬਾਰੇ। ਜਿਸ ਮਾਇਆ ਦੀ ਤ੍ਰਿਸ਼ਨਾ ਰੂਪੀ ਜਿਹੜੀ ਪਾਵਕ ਦਾ ਮਤਲਬ ਅੱਗ ਨੇ ਦੇਵਤੇ ਅਤੇ ਮਨੁੱਖ ਜਾਰੇ ਹੁੰਦਾ ਸਾੜ ਦਿੱਤੇ, ਆਰਾਮ ਨਾਮ ਰੂਪ ਉਦਕ ਹੁੰਦਾ ਜਲ ਨੇ ਗੁਰਮੁਖ ਜਨ, ਉਹ ਤ੍ਰਿਸ਼ਨਾ ਰੂਪੀ ਜਿਹੜੀ ਜਲਤ ਹੁੰਦੀ ਹੈ ਪਾਵ ਅਗਨੀ, ਉਹ ਅਗਨੀ ਤੋਂ ਜਲਦੀ ਹੀ ਉਬਾਰੇ ਬਚਾ ਲਏ। ਕਹਿੰਦੇ ਮੈਂ ਜਿਹੜਾ ਜਨ ਸੇਵਕ ਹਾਂ ਦਾਸ ਨੂੰ ਤਾਂ ਜਲਦੀ ਬਚਾ ਲਿਆ। ਫਿਰ ਪ੍ਰਸ਼ਨ ਕੀਤਾ ਕਿ ਰਾਮ ਨਾਮ ਰੂਪੀ ਜਲ ਰਹਿੰਦਾ ਕਿੱਥੇ ਹੈ? ਭਵ ਸਾਗਰ ਸੁਖ ਸਾਗਰ ਮਾਹੀ, ਪੀਵ ਰਹੇ ਜਲ ਨਿਖੁੱਟਤ ਨਾਹੀ। ਭਵ ਸਾਗਰ ਮਾਹੀ, ਕਹਿੰਦੇ ਸੰਸਾਰ ਸਮੁੰਦਰ ਦੇ ਵਿੱਚ ਸੁਖ ਸਾਗਰ ਪਰਮਾਤਮਾ ਰੂਪ ਜਲ, ਪਰਮਾਤਮਾ ਦਾ ਨਾਮ ਰੂਪੀ ਜੋ ਜਲ ਹੈ, ਉਹ ਇੱਥੇ ਪ੍ਰਾਪਤ ਹੁੰਦਾ। ਜੇ ਤੁਸੀਂ ਇੱਥੇ ਦੁਨੀਆਂ ਦੇ ਅੰਦਰ ਆਪਣੀ ਨਿਗਾਹ ਬਦਲੋ, ਤੁਸੀਂ ਦੇਖਦੇ ਹੋ ਮੇਰਾ ਦੋਸਤ ਦੁਸ਼ਮਣ ਬਗਾਨਾ ਹੈ, ਆਪਣਾ ਇਹ ਖਾਣ ਪੀਣ ਵਾਲੀਆਂ ਚੀਜ਼ਾਂ, ਤੁਹਾਡਾ ਮਨ ਨਹੀਂ ਬਦਲਿਆ। ਜੇ ਆਪਾਂ ਸਾਰੀ ਦੁਨੀਆਂ ਵਿੱਚ ਪਰਮਾਤਮਾ ਨੂੰ ਦੇਖੀਏ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਫਿਰ ਉਹ ਦਿਖਣ ਲੱਗ ਜਾਂਦਾ। ਇਹ ਤਾਂ ਆਪਣੇ ਮਨ ਦੀ ਅੰਦਰਲੀ ਅਵਸਥਾ ਨੂੰ ਬਦਲਣਾ ਪੈਂਦਾ। ਕਹਿੰਦੇ ਪੀਂਦਿਆਂ ਪੀਂਦਿਆਂ ਜਲ ਮੁੱਕ ਜਾਂਦਾ ਹੋਵੇਗਾ, ਅਸੀਂ ਪੀ ਰਹੇ ਹਾਂ। ਭਗਤ ਕਬੀਰ ਜੀ ਕਹਿੰਦੇ ਨਹੀਂ ਭਈ, ਇਹ ਮੁੱਕਦਾ ਨਹੀਂ ਹੈ, ਅਸੀਂ ਪੀ ਰਹੇ ਹਾਂ ਕਿਉਂਕਿ ਹੋਰ ਅਨੇਕਾਂ ਗੁਰਮੁਖ ਵੀ ਪੀ ਰਹੇ ਨੇ, ਪਰ ਇਹ ਨਾਮ ਜਲ ਜਿਹੜਾ ਨਾ ਨਿਖੁੱਟਤ ਨਾਹੀਂ, ਇਹ ਮੁੱਕਦਾ ਹੀ ਨਹੀਂ ਹੈ। ਤੋਟ ਨਾ ਆਵੇ ਨਿਖੁੱਟ ਨਾ ਜਾਏ, ਖਾਏ ਖਰਚ ਮਨ ਰਹਿਆ ਗਾਏ। ਕਹ ਕਬੀਰ ਭਜ ਸਾਰਿੰਗ ਪਾਣੀ, ਰਾਮ ਉਦਕ ਮੇਰੀ ਤਿਖਾ ਬੁਝਾਨੀ। ਕਬੀਰ ਜੀ ਕਹਿੰਦੇ ਜਿਵੇਂ ਸਾਰਿੰਗ ਹੁੰਦਾ ਨਾ ਬਬੀਹਾ, ਪਾਣੀ ਹੁੰਦਾ ਸਵਾਂਤੀ ਬੂੰਦ ਨੂੰ ਭਜਦਾ ਹਮੇਸ਼ਾ, ਸਾਰਿੰਗ ਪਾਣੀ, ਬਬੀਹਾ ਪਾਣੀ ਪਾਣੀ ਕਰਦਾ, ਪ੍ਰਯੋਗ ਪ੍ਰਯੋਗ ਕਰਦਾ। ਇਹ ਗੋਬਿੰਦ ਲੋਕੋ, ਕਹਿੰਦੇ ਤੁਸੀਂ ਵੀ ਉਹਦੇ ਸਾਰਿੰਗ ਪਾਣੀ ਭਾਵ ਹੱਥਾਂ ਵਿੱਚ ਸਾਰਿੰਗ ਨਾਮਾ ਧਨਕ ਪਕੜਨ ਵਾਲਾ ਜੋ ਪ੍ਰਮਾਤਮਾ, ਉਹ ਪ੍ਰਮਾਤਮਾ ਦੀ ਭਗਤੀ ਕਰੋ। ਸੋ ਇਹਦੇ ਦੋਨੋਂ ਹੀ ਅਰਥ ਨੇ, ਸਾਰਿੰਗ ਨਾਮ ਬਬੀਹੇ ਦਾ, ਪਾਣੀ ਨਾਮ ਪਾਣੀ ਪਾਣੀ ਕਰਦਾ। ਸਾਰਿੰਗ ਨਾਮੇ ਧਨਕ ਨੂੰ ਜੋ ਪਾਣੀ ਹੱਥਾਂ ਚ ਫੜਦਾ, ਉਹ ਪ੍ਰਮਾਤਮਾ ਦੀ ਗੱਲ ਕਰਦੇ ਨੇ, ਵਿਸ਼ਨੂੰ ਜੀ ਵੱਲ ਇਸ਼ਾਰਾ ਕਰਦੇ ਨੇ, ਮਹਾਂ ਵਿਸ਼ਨੂੰ ਦਾ ਇਸ਼ਾਰਾ ਕਰਦਿਆਂ ਪਰਮੇਸ਼ਰ ਵਿਰਾਟ ਰੂਪ ਵਿੱਚ ਹੈ ਜਿਹੜਾ, ਨਿਰਗੁਣ ਸਰੂਪ ਦੀ ਗੱਲ ਕਰਦੇ ਨੇ, ਸਰਗੁਣ ਦੀ ਗੱਲ ਕਰਦੇ ਨੇ। ਇਹ ਚੀਜ਼ਾਂ ਸਮਝਣ ਦੀ ਲੋੜ ਪੈਂਦੀ ਹੈ। ਸੋ ਇਸ ਕਰਕੇ ਜਿਹਾ ਜਿਹਾ ਕੋਈ ਅਧਿਕਾਰੀ ਆਇਆ ਉਹਨੂੰ ਉਸੇ ਢੰਗ ਨਾਲ ਹੀ ਉਪਦੇਸ਼ ਕਰਨਾ। ਸੋ ਜਿਹੜਾ ਜਿਹੜਾ ਉਦੋਂ ਜਿਹੜੇ ਮੰਨਦੇ ਸੀ ਜਿਵੇਂ ਜਿਵੇਂ, ਇਹ ਕਾਫ਼ੀ ਬਰੀਕੀ ਨਾਲ ਸਮਝਣੀ ਪੈਂਦੀ ਚੀਜ਼, ਸੂਖਮਤਾ ਚਾਹੀਦੀ ਬੁੱਧੀ ਦੇ ਅੰਦਰ। ਰਾਮ ਨਾਮ ਰੂਪ ਕਹਿੰਦਾ ਉਦਕ ਜਿਹੜਾ ਜਲ ਹੈ, ਉਹ ਜਲ ਨੇ ਮੇਰੀ ਜੇ ਅੰਦਰਲੀ ਤਿਖਾ ਸੀ ਨਾ ਪਦਾਰਥਾਂ ਦੀ, ਹੋਰ ਸਾਰੀ ਦੂਰ ਕਰ ਦਿੱਤੀ ਹੈ। ਗੌੜੀ ਕਬੀਰ ਜੀ, ਹੁਣ ਇਹ ਸ਼ਬਦ ਦੁਆਰਾ ਨਾਮ ਦੀ ਜਿਹੜੀ ਮਹਿਮਾ, ਉਹ ਇੱਕ ਥੂਣੀ ਗੱਡਣ ਨਿਆਏ ਹੁੰਦਾ। ਸੋ ਇਸ ਢੰਗ ਨਾਲ ਤੋ ਥੂਣੀ ਖੰਡਣ ਕਹਿੰਦੇ ਨੇ ਉਹਨੂੰ, ਨਿਆਏ ਦੇ ਅਨੁਸਾਰ ਕਥਨ ਕਰਦੇ ਹੋਏ ਪਰਮਾਤਮਾ ਅੱਗੇ ਬੇਨਤੀ ਕਰਦੇ ਨੇ। ਮਾਧਾ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨੀ ਉਠੀ ਅਧਕਾਏ ਰਹਾਓ। ਇਹ ਮਾਧਵ ਮਾਇਆ ਤੇ ਧੌਪਤੀ ਪਰਮਾਤਮਾ, ਆਪ ਦੇ ਨਾਮ ਜਲ ਦੀ ਤ੍ਰੇਹ ਮੇਰੇ ਹਿਰਦੇ ਵਿੱਚੋਂ ਜਾਂਦੀ ਹੀ ਨਹੀਂ। ਨਾਮ ਜਲ ਦੇ ਜਪਣ ਵਿੱਚ ਅਧਕਾਏ ਜਿਹੜੀ ਬੜੀ ਅਗਨ ਉੱਠੀ ਇੱਛਾ ਲੱਗ ਰਹੀ ਹੈ, ਹੋਰ ਜਪੀਏ ਹੋਰ ਜਪੀਏ। ਅਥਵਾ ਪਦਾਰਥਾਂ ਰੂਪ ਜਲ ਵਿੱਚ ਜਿਹੜੀ ਬੜੀ ਅਗਨ ਤ੍ਰਿਸ਼ਨਾ ਸੀ, ਉਹ ਅਬ ਉੱਠੀ, ਉਹ ਕਹਿੰਦੇ ਹੁਣ ਉੱਠ ਗਈ, ਦੂਰ ਹੋ ਗਈ ਹੈ। ਕਹਿਣ ਤੋਂ ਭਾਵ ਕੇ ਜਿਹੜੇ ਦੁਸ਼ਟ ਪੁਰਸ਼ ਹੈ, ਦੁਸ਼ਟ ਪੁਰਸ਼ਾਂ ਦੇ ਦਿਲ ਅੰਦਰ ਪਰਮਾਤਮਾ ਦੇ ਨਾਮ ਜਲ ਦੀ ਤ੍ਰੇਹ ਨੇ ਜਾਏ ਤੋਂ ਭਾਵ ਨਹੀਂ ਉਤਪੰਨ ਹੁੰਦੀ। ਜਿਹੜੀ ਤ੍ਰੇਹ ਨੇ ਨਾ, ਭਾਵ ਨਹੀਂ ਉਤਪੰਨ ਹੁੰਦੀ ਉਹਨਾਂ ਦੇ, ਕਿਉਂਕਿ ਪਦਾਰਥਾਂ ਰੂਪੀ ਜਲ ਵਿੱਚ ਉਹਨਾਂ ਦੀ ਤ੍ਰਿਸ਼ਨਾ ਰੂਪੀ ਜਿਹੜੀ ਅੱਗ ਆ ਉਹ ਬਹੁਤੀ ਉੱਠ ਰਹੀ ਹੈ। ਤੇ ਅਧਿਕ ਹੁੰਦਾ ਤ੍ਰਿਸ਼ਨਾ ਰੂਪ ਅੱਗ ਦੇ ਉੱਠਣ ਕਰਕੇ ਉਹਨਾਂ ਦਾ ਅੰਤਹਿਕਰਨ ਜਿਹੜਾ ਸੜਦਾ ਹੀ ਰਹਿੰਦਾ। ਇਹਦੇ ਦੋ ਭਾਵ ਅਰਥ ਨੇ, ਭਗਤਾਂ ਦੇ ਮਨ ਦੇ ਅੰਦਰ ਤਾਂ ਜਿਹੜੀ ਜਲ ਦੀ ਪਿਆਸ, ਨਾਮ ਅਮਰ ਜਲ ਦੀ ਪਿਆਸ ਭਾਵ ਮੁੱਕਦੀ ਨਹੀਂ, ਕਹਿੰਦੇ ਹੋਰ ਜਪੀਏ ਹੋਰ ਜਪੀਏ, ਉਹਨਾਂ ਦੇ ਮਨ ਦੇ ਅੰਦਰ ਤਾਂ ਹੋਰ ਅਗਨ ਤੋਂ ਭਾਵ ਇੱਛਾ ਉੱਠਦੀ ਰਹਿੰਦੀ ਉੱਠਦੀ। ਜਿਹੜੇ ਸੰਸਾਰੀ ਲੋਕ ਨੇ ਉਹਨਾਂ ਬਾਰੇ ਕਹਿੰਦੇ ਮਾਧੋ ਜਲ ਕੇ ਪਿਆਸ ਨਾ ਜਾਏ, ਇਹਨਾਂ ਜੀਵਾਂ ਦੀ ਜਿਹੜੀ ਪਦਾਰਥਾਂ ਰੂਪੀ ਜਲ ਦੀ ਪਿਆਸ ਜਾਂਦੀ ਨਹੀਂ, ਉਹ ਜਲ ਦੀ ਅਗਨੀ ਹੋਰ ਹੋਰ ਪਦਾਰਥ ਮਿਲ ਜਾਣ ਹੋਰ ਮਿਲ ਜਾਣ, ਉਹ ਅਗਨੀ ਉੱਠਦੀ ਹੋਈ ਰਹਿੰਦੀ ਹੈ। ਸੋ ਸਨਮੁਖ ਬੇਨਤੀ ਕਹਿੰਦੇ ਹੇ ਮਾਧੋ, ਸਾਡੇ ਹਿਰਦੇ ਚੋਂ ਪਦਾਰਥਾਂ ਰੂਪੀ ਜਲ ਦੀ ਤ੍ਰੇਹ ਨਹੀਂ ਜਾਂਦੀ, ਤਾਂ ਪਰਮੇਸ਼ਰ ਨੇ ਕਿਹਾ ਹੋਰ ਪਦਾਰਥ ਦੇ ਦਈਏ ਤਾਂ ਫਿਰ ਤ੍ਰੇਹ ਚਲੀ ਜਾਏਗੀ। ਕਬੀਰ ਜੀ ਕਹਿੰਦੇ ਇਹਨਾਂ ਪਦਾਰਥਾਂ ਰੂਪੀ ਜਲ ਵਿੱਚ ਲੱਗਣ ਕਰਕੇ ਸਗੋਂ ਹੋਰ ਬਹੁਤੀ ਤ੍ਰਿਸ਼ਨਾ ਰੂਪੀ ਅੱਗ ਉੱਡਦੀ ਹੈ ਤੇ ਤੁਸੀਂ ਨਾਮ ਦੀ ਦਾਤ ਦੇ ਦਿਓ। ਜਾਂ ਪਦਾਰਥ ਜਿੰਨੇ ਮਰਜ਼ੀ ਮੰਗੀ ਜਾਓ, ਫਿਰ ਹੋਰ ਫਿਰ ਹੋਰ ਫਿਰ ਹੋਰ, ਪਦਾਰਥਾਂ ਦੀ ਅੱਗ ਕਦੇ ਨਹੀਂ ਮਿਟ ਸਕਦੀ। ਸੋ ਜਿਵੇਂ ਜਿਸ ਪ੍ਰਕਾਰ ਬਰਫ਼ ਵਾਲਾ ਪਾਣੀ ਪੀਂਦੇ ਆ ਇਨਸਾਨ, ਗਰਮੀ ਦੇ ਵਿੱਚ ਠੰਡੇ ਪੀਂਦੇ ਆ, ਉਹ ਹੋਰ ਉਲਟਾ ਕੀ ਬਰਫ਼ ਦੀ ਤਸੀਰ ਗਰਮ ਹੁੰਦੀ ਹੈ, ਦੇਖਣ ਵਿੱਚ ਬਰਫ਼ ਠੰਡੀ ਲੱਗਦੀ ਹੁੰਦੀ ਹੈ। ਤੇ ਉਹ ਲੋਕੀ ਕੀ ਕਰਦੇ, ਫਿਰ ਠੰਡਾ ਪਾਣੀ, ਫਿਰ ਠੰਡਾ ਪਾਣੀ, ਉਲਟਾ ਹੋਰ ਪਿਆਸ ਲੱਗਦੀ ਹੈ। ਤੇ ਇਸੇ ਕਰਕੇ ਪੁਰਾਣੇ ਲੋਕ ਘੜੇ ਦਾ ਪਾਣੀ ਪੀਂਦੇ ਸੀ ਠੰਡਾ, ਉਹਦੇ ਵਿੱਚ ਗਰਮ ਤਸੀਰ ਨਹੀਂ ਸੀ, ਉਹ ਵਾਕਈ ਠੰਡੀ ਤਸੀਰ ਵਾਲਾ ਪਾਣੀ ਹੁੰਦਾ ਸੀ। ਇਸ ਕਰਕੇ ਕਬੀਰ ਜੀ ਕਹਿੰਦੇ ਇਹ ਪਦਾਰਥਾਂ ਦਾ ਜਲ ਵੀ ਇਸੇ ਤਰ੍ਹਾਂ ਹੀ ਹੈ, ਜਿੰਨਾ ਮਰਜ਼ੀ ਇਕੱਠਾ ਕਰ ਲਓ। ਰਾਵਣ ਵਰਗਾ ਇੰਨਾ ਕੁਛ ਬਣਾ ਕੇ ਫਿਰ ਸਵਰਗਾਂ ਨੂੰ ਸੋਨੇ ਦੀਆਂ ਪੌੜੀਆਂ ਲਾਉਣ ਬਾਰੇ ਸੋਚ ਰਿਹਾ ਸੀ। ਤੂੰ ਜਲ ਨਿਧ ਹੋ ਜਲ ਕਾ ਮੀਨ, ਜਲ ਮਹਿ ਰਹੋ ਜਲ ਹੈ ਬਿਨ ਖੀਨ। ਇਹ ਵਾਹਿਗੁਰੂ ਕਹਿੰਦੇ ਪਰਮਾਤਮਾ ਤੂੰ ਜਲ ਨਿਧ, ਜਲ ਦਾ ਖਜ਼ਾਨਾ ਸਮੁੰਦਰ ਰੂਪ ਹੈ, ਮੈਂ ਤੇਰੇ ਨਾਮ ਦਾ ਜਿਹੜਾ ਹੈ ਨਾ ਸਮੁੰਦਰ, ਉਸ ਜਲ ਦਾ ਨਿਵਾਸੀ ਮੀਨ ਹੁੰਦਾ ਮੱਛ ਰੂਪ ਹਾਂ। ਤੂੰ ਜਲ ਨਿਧ ਹਾਂ ਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖ ਹਾਰੇ। ਤੁਮ ਜਲ ਨਿਧ ਹਮ ਮੀਨੇ ਤੁਮਰੇ, ਤੇਰਾ ਅੰਤ ਨਾ ਕਤਹੂ ਪਾਇਆ। ਤੂੰ ਜਲ ਨਿਧ ਮੀਨ ਹਮ ਤੇਰੇ, ਕਰ ਕਿਰਪਾ ਸੰਗ ਰਖੀਜਾ। ਇਹ ਮਹਾਰਾਜ ਦੀਆਂ ਪੰਗਤੀਆਂ ਨੇ। ਜਿਵੇਂ ਮੱਛ ਪਾਣੀ ਵਿੱਚ ਰਹਿ ਕੇ ਖੁਸ਼ ਹੁੰਦਾ ਤੇ ਪਾਣੀ ਤੋਂ ਬਿਨਾਂ ਮਰ ਜਾਂਦਾ, ਇਵੇਂ ਨਾਮ ਜਲ ਵਿੱਚ ਰਹਿ ਕੇ ਮੈਂ ਆਨੰਦ ਹਾਂ, ਬਹੁਤ ਆਨੰਦ ਹੈ ਮੈਨੂੰ। ਨਾਮ ਜਲ ਤੋਂ ਬਿਨਾਂ ਮੇਰਾ ਜਿਹੜਾ ਖੀਨ ਤੋਂ ਭਾਵ ਹੁੰਦਾ ਮਰਨਾ ਹੀ ਹੁੰਦਾ, ਛਿਨ ਜਾਂਦਾ ਮੇਰਾ ਸਰੀਰ, ਨਾਮ ਦੇ ਆਸਰੇ ਜਾਂਦਾ। ਮੱਛੀ ਨੂੰ ਪਾਣੀ ਚ ਬਾਹਰ ਕੱਢ ਕੇ ਰੱਖੋ, ਮੱਛੀ ਤੜਫਣ ਲੱਗ ਜਾਂਦੀ ਹੈ। ਇਸੇ ਪ੍ਰਕਾਰ ਕਹਿੰਦੇ ਨੇ ਭਗਤ ਜਨ ਨਾਮ ਜਲ ਤੋਂ ਬਿਨਾਂ ਸੰਗਤ ਤੋਂ ਬਾਹਰ ਤਾਂ ਇੱਕ ਛਿਨ ਵੀ ਨਹੀਂ ਜਿਉਂਦੇ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਚਨ ਕਰਦੇ ਗੁਰੂ ਨਾਨਕ ਦੇਵ ਜੀ, ਆਖਾਂ ਜੀਵਾਂ ਵਿਸਰਾ ਮਰ ਜਾਓ, ਆਖਣੇ ਔਖਾ ਸਾਚਾ ਨਾਉ। ਨਾਮ ਵੀ ਹੁੰਨਾ ਤਨ ਮਨ ਹੀਨਾ, ਜਲ ਬਿਨ ਮਛਲੀ ਜਿਉਂ ਮਰੈ। ਇਸ ਕਰਕੇ ਜਿਉਂ ਜਲ ਮੀਨ ਜਲੰ ਜਲ ਪ੍ਰੀਤ ਹੈ, ਖਿਨ ਜਲ ਬਿਨ ਫੂਟ ਮਰੀਜੈ। ਤੂੰ ਪਿੰਜਰ ਹਉ ਸੂ ਅਟਾ ਤੋਰ, ਜਮ ਜਨ ਮੰਜਾਰ ਕਹਾਂ ਕਰੈ ਮੋਰ। ਆਪ ਪਿੰਜਰੇ ਵਾਂਗੂ ਹੋ ਤੇ ਮੈਂ ਤੋਰ ਤੋਂ ਭਾਵ ਹੁੰਦਾ ਤੋਰਾ ਆਪ ਜੀ ਦਾ, ਆਪ ਜੀ ਵਿੱਚ ਰਹਿਣ ਵਾਲਾ ਸੂਅਟਾ ਤੋਂ ਭਾਵ ਹੁੰਦਾ ਤੋਤਾ। ਇਹ ਅੱਖਰ ਬਾਣੀ ਚ ਕਈ ਵਾਰ ਹੀ ਆਉਣਾ। ਤੋ ਇਸ ਕਰਕੇ ਜਮ ਰੂਪ ਹੁੰਦਾ ਮੰਜਾਰ, ਕਹਿੰਦੇ ਬਿੱਲੇ ਨੂੰ, ਬਿੱਲਾ ਹੁਣ ਮੇਰਾ ਕੀ ਵਿਗਾੜ ਸਕਦਾ ਜਮ ਰੂਪ, ਕਿਉਂਕਿ ਮੈਂ ਆਪ ਦੇ ਪਿੰਜਰੇ ਦੇ ਵਿੱਚ ਰਹਿਣ ਵਾਲਾ। ਤੁਹਾਡੀ ਭਾਵ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ। ਜੇ ਪਿੰਜਰੇ ਵਿੱਚ ਤੋਤੇ ਨੂੰ ਬਿੱਲਾ ਨਹੀਂ ਮਾਰ ਸਕਦਾ, ਉਸੇ ਪ੍ਰਕਾਰ ਆਪਦੇ ਆਸਰੇ ਹੋਣ ਕਰਕੇ ਜਮ ਦੁੱਖ ਨਹੀਂ ਦੇ ਸਕਦਾ। ਹਰ ਮੇਰਾ ਸਾਥੀ ਸੰਗ ਸਿਖਾਈ, ਦੁੱਖ ਸੁੱਖ ਸਿਮਰੀ ਤਹਿ ਮੌਜੂਦ, ਜਮ ਬੱਪਰਾ ਮੌਕੋ ਕਹਾਂ ਡਰਾਈ। ਹੁਣ ਮੈਨੂੰ ਕੀ ਡਰਾ ਸਕਦਾ। ਤੂੰ ਤਰਵਰ ਹਉ ਪੰਖੀ ਆਹ, ਮੰਦ ਭਾਗੀ ਤੇਰੋ ਦਰਸ਼ਨ ਨਾਹ। ਇਹ ਵਾਹਿਗੁਰੂ ਆਪ ਤਾਂ ਤਰਵਰ ਬ੍ਰਿਛ ਰੂਪ ਹੋ ਜੀ, ਮੈਂ ਆਪਦੇ ਆਸਰੇ ਰਹਿਣ ਵਾਲਾ ਪੰਛੀ ਹਾਂ, ਮੰਦ ਭਾਗੀ ਹੁੰਦਾ, ਖੋਟੇ ਭਾਗਾਂ ਵਾਲਿਆਂ ਨੂੰ ਤੇਰਾ ਦਰਸ਼ਨ ਨਹੀਂ ਹੁੰਦਾ। ਸੋ ਹੇ ਨਾਹੇ ਤੋਂ ਭਾਵ ਹੇ ਪਤੀ ਪਰਮਾਤਮਾ, ਜਿਹਨਾਂ ਨੂੰ ਤੇਰਾ ਦਰਸ਼ਨ ਹੋਇਆ ਉਹਨਾਂ ਦੀ ਜਿਹੜੀ ਅੰਦਰੋਂ ਮੰਦਤਾ ਹੀ ਹੈ, ਭਾਗੀ ਤੋਂ ਭਾਵ ਦੌੜ ਗਈ ਹੈ। 324 ਅੰਗ ਤੇ ਬਖਸ਼ਿਸ਼ ਕਰਦੇ ਨੇ। ਤੂੰ ਸਤਿਗੁਰ ਹਉ ਨੌ ਤਨ ਚੇਲਾ, ਕਹਿ ਕਬੀਰ ਮੇਰੇ ਅੰਤ ਕੀ ਬੇਲਾ। ਹੇ ਵਾਹਿਗੁਰੂ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਹੈ ਮੇਰਾ, ਮੈਂ ਤੈਨੂੰ ਸਤਿਗੁਰੂ ਧਾਰਿਆ। ਹੇ ਪ੍ਰਭੂ ਤੂੰ ਸਤਿਗੁਰੂ ਹੈ, ਮੈਂ ਆਪ ਜੀ ਦਾ ਨੌਤਨ ਹੁੰਦਾ ਨਵੀਨ ਨਵਾਂ ਨਵਾਂ ਚੇਲਾ। ਜਿਵੇਂ ਕਹਿੰਦੇ ਨੇ ਗੁਰੂ ਆਪਣੇ ਨਵੇਂ ਚੇਲੇ ਦੀ ਰਾਖੀ ਬਹੁਤ ਕਰਦੇ ਨੇ, ਤਿਵੇਂ ਆਪ ਮੇਰੀ ਦੁਸ਼ਟਾਂ ਕੋਲੋਂ ਰਾਖੀ ਕਰਦੇ ਹੋ। ਕਬੀਰ ਜੀ ਕਹਿੰਦੇ ਮਨੁੱਖਾ ਜਨਮ ਅੰਤ ਦੀ ਵਾਰੀ ਹੈ, ਹੁਣ ਆਪ ਕਿਰਪਾ ਕਰਕੇ ਮਿਲੋ। ਜੇ ਆਪ ਮਿਲ ਗਏ ਤਾਂ ਫਿਰ ਅੰਤ ਕੀ ਭਾਵ, ਫਿਰ ਜਨਮ ਮਰਨ ਨਹੀਂ ਹੋਵੇਗਾ, ਭਾਵ ਅੰਤ ਸਮਾਪਤੀ ਹੋ ਜਾਵੇਗਾ। ਸੋ ਗੌੜੀ ਕਬੀਰ ਜੀ ਅਗਲਾ ਸ਼ਬਦ ਪ੍ਰਾਰੰਭ ਕਰਦੇ ਤੀਸਰਾ। ਸੋ ਇਹ ਸ਼ਬਦ ਦੁਆਰਾ ਸੰਤ ਸੇਵਾ, ਜੀਵ ਰੱਖਿਆ ਤੇ ਪਰਉਪਕਾਰ ਕਰਨ ਦਾ ਉਪਦੇਸ਼ ਕਰਦੇ ਨੇ। ਇੱਕ ਵਾਰ ਦਾ ਬਚਨ ਕਰਦੇ ਨੇ, ਕਾਂਸ਼ੀ ਸ਼ਹਿਰ ਕਿਸੇ ਸ਼ਾਹੂਕਾਰ ਦੇ ਘਰ ਚੋਰੀ ਕਰ ਲਈ ਚੋਰ ਆ ਗਏ। ਘਰ ਵਾਲਿਆਂ ਨੂੰ ਪਤਾ ਲੱਗ ਗਿਆ, ਰੌਲਾ ਪੈਣ ਤੇ ਸਭ ਚੋਰ ਦੌੜ ਗਏ, ਕੋਈ ਨਾ ਪਤਾ ਲੱਗਿਆ। ਇੱਕ ਚੋਰ ਜਿਹੜਾ ਕਮਜ਼ੋਰ ਜਿਹਾ ਸੀ ਉਹਦੇ ਮਗਰ ਲੋਕ ਲੱਗ ਗਏ। ਜਦੋਂ ਉਸ ਚੋਰ ਨੂੰ ਹੋਰ ਕੋਈ ਬਚਾਓ ਦੀ ਸੂਰਤ ਨਾ ਲੱਭੀ ਤਾਂ ਕਬੀਰ ਦੇ ਘਰ ਆ ਗਿਆ, ਕਹਿਣ ਲੱਗਿਆ ਮੈਂ ਚੋਰ ਹਾਂ, ਮੇਰੇ ਪਿੱਛੇ ਬਹੁਤ ਆਦਮੀ ਲੱਗੇ ਹੋਏ ਨੇ, ਮੈਂ ਆਪਦੀ ਸ਼ਰਨ ਆਇਆ ਹਾਂ, ਜਿਵੇਂ ਸਮਝੋ ਬਚਾ ਲਓ। ਉਹਦੀ ਗਰੀਬ ਦੀ ਬੇਨਤੀ ਸੁਣ ਕੇ ਭਗਤ ਕਬੀਰ ਜੀ ਨੇ ਸ਼ਰਨਪਾਲ ਧਰਮ ਵਿਚਾਰ ਕੇ ਜੀਵ ਦੀ ਰੱਖਿਆ ਕਰਨੀ ਪਰਮ ਧਰਮ ਸਮਝ ਕੇ ਕਹਿੰਦਾ ਉਹ ਮੇਰੀ ਪੁੱਤਰੀ ਸੁੱਤੀ ਪਈ ਹੈ ਉੱਥੇ ਜਾ ਕੇ ਨਾਲ ਸੌਂ ਜਾ ਪਰਮਾਤਮਾ ਭਲੀ ਕਰੇਗਾ। ਚੋਰ ਹੁਕਮ ਮੰਨ ਕੇ ਕਮਾਲੀ ਨਾਲ ਜਾ ਲੰਮਾ ਪਿਆ। ਇਸ ਦਿਨ ਲੋਕ ਉਹਨੂੰ ਖੁਰਾ ਲੈ ਕੇ ਕਬੀਰ ਉਹਦੇ ਭਾਵ ਪੈਰ ਦੱਬ ਕੇ ਇੱਧਰ ਗਿਆ ਰਸਤਾ ਰਸਤਾ ਇੱਧਰ ਜਾਂਦਾ ਪਹਿਲਾਂ ਲੋਕ ਐਂ ਕੱਢ ਲੈਂਦੇ ਹੁੰਦੇ ਕਬੀਰ ਜੀ ਦੇ ਘਰ ਆ ਪਹੁੰਚੇ। ਕਬੀਰ ਤੇਰੇ ਘਰ ਚੋਰ ਵੜਿਆ ਦੱਸ ਕਿੱਥੇ ਹੈ? ਭਗਤ ਕਬੀਰ ਜੀ ਨੇ ਕਿਹਾ ਮੇਰੇ ਘਰ ਚੋਰ ਨਹੀਂ, ਆਪ ਤਲਾਸ਼ੀ ਲੈ ਲਓ। ਸੋ ਇੱਕ ਮੰਜੇ ਪਰ ਮੇਰੀ ਧੀ ਤੇ ਜਵਾਈ ਸੁੱਤੇ ਪਏ ਹੈ, ਇਸ ਤੋਂ ਛੁੱਟ ਸਭ ਜਗ੍ਹਾ ਵੇਖ ਲਓ। ਲੋਕਾਂ ਨੇ ਬਥੇਰਾ ਵੇਖਿਆ ਪਰ ਚੋਰ ਨਾ ਲੱਭਿਆ। ਆਖਿਰਕਾਰ ਲੋਕ ਚਲੇ ਗਏ। ਪਿੱਛੋਂ ਉਸ ਚੋਰ ਨੇ ਉੱਠ ਕੇ ਕਬੀਰ ਦੇ ਚਰਨ ਫੜ ਲਏ ਤਾਂ ਭਗਤ ਜੀ ਨੇ ਅੱਗੇ ਵਾਸਤੇ ਉਸਨੂੰ ਸ਼ੁਭ ਸਿੱਖਿਆ ਦੇ ਕੇ ਚੋਰੀ ਤੋਂ ਹਟਾ ਕੇ ਪਰਮਾਤਮਾ ਦੀ ਬੰਦਗੀ ਵਿੱਚ ਜੋੜ ਦਿੱਤਾ। ਦਿਨ ਚੜੇ ਉਹ ਚੋਰ ਕਬੀਰ ਦੀ ਭਗਤ ਜੀ ਦੀ ਆਗਿਆ ਲੈ ਕੇ ਚਲਿਆ ਗਿਆ। ਜਦ ਲੋਕਾਂ ਨੂੰ ਇਸ ਅਸਲੀਅਤ ਦਾ ਪਤਾ ਲੱਗਾ ਕਿ ਭਗਤ ਨੇ ਆਪਣੀ ਧੀ ਨਾਲ ਚੋਰ ਨੂੰ ਸੁਆ ਕੇ ਉਹਦੀ ਰੱਖਿਆ ਕੀਤੀ ਹੈ ਤਾਂ ਸਭ ਲੋਕ ਨਿੰਦਿਆ ਕਰਨ ਲੱਗ ਪਏ ਕਿ ਇਹ ਕਾਹਦਾ ਭਗਤ ਹੈ, ਤਾਂ ਚੋਰਾਂ ਦਾ ਭਾਈਵਾਲ ਹੈ, ਇਹਨੇ ਆਪਣੀ ਲੜਕੀ ਨਾਲ ਚੋਰ ਨੂੰ ਸੁਆਇਆ। ਇਹ ਗੱਲ ਸੁਣ ਕੇ ਕਬੀਰ ਜੀ ਕਹਿੰਦੇ ਨੇ ਗੌੜੀ ਕਬੀਰ ਜੀ, ਜਬ ਹਮ ਏਕੋ ਏਕ ਕਰ ਜਾਂਦੇ ਹਾਂ ਤਬ ਲੋਗ ਹੈ ਕਾਹੇ ਦੁੱਖ ਮਾਨੇ ਆ। ਜਦ ਗੁਰ ਉਪਦੇਸ਼ ਦੁਆਰਾ ਕਹਿੰਦੇ ਅਸੀਂ ਇੱਕ ਅਦੁੱਤੀ ਬ੍ਰਹਮ ਨੂੰ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ ਹੀ ਦੇਖਦੇ ਹਾਂ, ਮੈਨੂੰ ਕੋਈ ਦੂਜਾ ਨਹੀਂ ਦਿੰਦਾ, ਮੈਂ ਕੀ ਕਰਾਂ, ਕਹਿੰਦੇ ਇੱਕ ਕਰਕੇ ਹੀ ਜਾਣਿਆ ਸਾਰਿਆਂ, ਤਾਂ ਚੋਰ ਨੂੰ ਲੜਕੀ ਨਾਲ ਸੁਆਤਾ, ਜਦ ਤੁਸੀਂ ਲੋਕਾਂ ਨੇ ਇਸ ਗੱਲ ਵਿੱਚ ਕਿਉਂ ਦੁੱਖ ਮੰਨਿਆ? ਲੋਕਾਂ ਨੇ ਆਖਿਆ ਤੂੰ ਬੜਾ ਬੇਪੱਤਾ ਜੋ ਆਪਣੀ ਇਸਤਰੀ ਨੂੰ ਬਾਣੀਏ ਦੁਕਾਨ ਤੇ ਛੱਡ ਕੇ ਆਇਆ। ਸੰਤਨ ਹਿਤ ਵੇਚੀ ਨਿਜ ਤੀਆ, ਚੋਰ ਸਵਾਲ ਦੀ ਉਹ ਸੰਗਤੀ ਆ, ਪੰਥ ਪ੍ਰਕਾਸ਼ ਚ ਪ੍ਰਸੰਗ ਇਸ ਤਰ੍ਹਾਂ। ਸੋ ਕਬੀਰ ਜੀ ਸ਼ੁਰੂ ਤੋਂ ਸੰਤ ਸੇਵੀ ਸਨ, ਜੋ ਵੀ ਪਰਮਾਤਮਾ ਮਹਾਤਮਾ ਘਰ ਆ ਜਾਂਦਾ ਤਾਂ ਉਹਨੂੰ ਖਾਲੀ ਨਹੀਂ ਸੀ ਭੇਜਦੇ, ਇਸ ਕਰਕੇ ਪਰਮਾਤਮਾ ਦੇ ਮਹਾਤਮਾ ਉਹਨਾਂ ਨੂੰ ਚੰਗੇ ਲੱਗਦੇ ਸਨ। ਜੈਸਾ ਕਿਸੇ ਨੂੰ ਅਨੁਕੂਲ ਹੋਵੇ ਉਸੇ ਤਰ੍ਹਾਂ ਹੀ ਦੁੱਧ ਚਾਹ ਸ਼ਰਦਾਈ ਲੱਸੀ ਅੰਨ ਪਾਣੀ ਸੇਵਾ ਕਰਦੇ ਸਨ। ਇੱਥੋਂ ਤੱਕ ਸੇਵਾ ਕੀਤੀ ਜੋ ਆਖਿਰਕਾਰ ਆਪਣੇ ਘਰ ਦਾ ਸਾਰਾ ਸਮਾਨ ਵੀ ਵੇਚ ਦਿੱਤਾ, ਜੋ ਇਹ ਸ਼ਬਦ ਤੋਂ ਸਪਸ਼ਟ ਹੁੰਦਾ। ਗੌਣ ਰਾਗ ਵਿੱਚ ਕਬੀਰ ਦਾ ਇੱਕ ਸ਼ਬਦ ਹੈ 871 ਅੰਗ ਤੇ, ਟੂਟੇ ਤਾਗੇ ਨਿਖੋਟੇ ਪਾਨ ਦੁਆਰ ਉੱਪਰ ਚਿਲਕਾਵ ਹੈ ਕਾਨ, ਕੂਚ ਵਿਚਾਰੇ ਫੂਏ ਫਾਲ ਯਾ ਮੁੰਡੀਆ ਸਿਰ ਚੜਭੋ ਕਾਲ, ਇਹ ਮੁੰਡੀਆ ਸਗਲੋ ਦਰਬ ਖੋਏ ਆਵਤ ਜਾਤ ਨਾਕਸਰ ਹੋਈ। ਲੋਕਾਂ ਆਖਿਆ ਕਬੀਰ ਤੂੰ ਬੜਾ ਬੇਪੱਤਾ ਹੈ। ਉੱਤਰ ਦਿੰਦਿਆਂ ਕਬੀਰ ਜੀ ਕਹਿੰਦੇ ਨੇ ਹਮ ਅਪੱਤ ਹੈ ਆਪਣੀ ਪਤ ਖੋਈ, ਹਮਰੈ ਖੋਜ ਪਰ ਹੋ ਮਤ ਕੋਈ ਰਹਾਉ। ਕਹਿੰਦੇ ਜੇ ਅਸੀਂ ਬੇਪੱਤੇ ਹਾਂ ਤਾਂ ਆਪਣੀ ਇੱਜ਼ਤ ਨਾਸ ਕੀਤੀ ਹੈ, ਤੁਹਾਡੀ ਤਾਂ ਨਹੀਂ ਵਿਗਾੜੀ, ਤੁਸੀਂ ਆਨੰਦ ਲਓ। ਸੰਤ ਸੇਵਾ ਕਰਨੀ, ਜੀਵ ਦੀ ਰੱਖਿਆ ਕਰਨੀ, ਪਰ ਉਪਕਾਰ ਕਰਨਾ, ਇਸ ਤਰ੍ਹਾਂ ਦੇ ਸਾਡੇ ਰਾਹ ਵਿੱਚ ਤੁਸੀਂ ਕੋਈ ਮਤਾ ਪੈਣਾ ਕਰੋ। ਵਿਸ਼ਰਾਮ ਦੇ ਕੇ ਕਹਿੰਦੇ ਨੇ ਸੀ ਅਸੀਂ ਕੋਈ ਬੇਪੱਤੇ ਹਾਂ, ਆਪਣੀ ਇੱਜ਼ਤ ਖੋ ਸਕਦੇ ਹਾਂ, ਸਾਡੀ ਅਕਲ ਦੀ ਖੋਜ ਵਿੱਚ ਪੈ ਕੇ ਕੋਈ ਵੇਖ ਤਾਂ ਲਵੇ, ਫਿਰ ਤੁਹਾਨੂੰ ਪਤਾ ਲੱਗੇਗਾ ਕਬੀਰ ਦਾ ਕੀ ਖਿਆਲਾਤ ਨੇ। ਫਿਰ ਲੋਕਾਂ ਨੇ ਆਖਿਆ ਤੁਸੀਂ ਬੜੇ ਮੰਦੇ ਹੋ। ਸੋ ਇਸ ਕਰਕੇ ਸਾਰਿਆਂ ਨੇ ਚੰਗੇ ਚੰਗੇ ਕਾਰਜ ਕਰਨ ਵਾਸਤੇ ਮਹਾਤਮਾ ਨੇ ਪਰਉਪਕਾਰ ਲਈ ਬੜੇ ਬੜੇ ਕਾਰਜ ਕੀਤੇ ਨੇ। ਕਬੀਰ ਜੀ ਉੱਤਰ ਦਿੰਦੇ ਨੇ ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਉਂ ਨਾਹੀ। ਜੇ ਅਸੀਂ ਬੁਰੇ ਹਾਂ ਤਾਂ ਆਪਣੇ ਮਨ ਵਿੱਚ ਬੁਰੇ ਹਾਂ, ਤੁਹਾਡੇ ਵਿੱਚੋਂ ਕਿਸੇ ਪਾਤ ਭਾਵ ਪੰਗਤ ਨਾਲ ਵੀ ਸਾਡੀ ਸਾਂਝ ਨਹੀਂ, ਵਰਤਨ ਵਿਹਾਰ ਤਾਂ ਹੈ ਹੀ ਨਹੀਂ ਤੁਹਾਡੇ ਨਾਲ। ਪਤ ਅਪਤ ਤਾ ਕੀ ਨਹੀਂ ਲਾਜ, ਤਾਬ ਜਨ ਹੋਗੇ ਜਬ ਉਗ੍ਰਹਿ ਗੋ ਪਾਜ। ਪਤ ਅਬਰੋ ਦੇਣ ਵਾਲੇ ਭਗਤੀ ਆਦਿ ਸ਼ੁਭ ਕਰਮਾਂ ਨੂੰ ਤੁਸੀਂ ਕਰਦੇ ਨਹੀਂ, ਅਤੇ ਬੇਇੱਜ਼ਤੀ ਦੇਣ ਵਾਲੇ ਜੋ ਖੋਟੇ ਕਰਮ ਨੇ ਉਹਨਾਂ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਰਦਿਆਂ ਨੂੰ, ਮੰਦ ਕਰਮਾਂ ਨੂੰ ਤੁਸੀਂ ਬੇਫਿਕਰ ਹੋ ਕੇ ਕਰਦੇ ਹੋ। ਤਦ ਤੁਸੀਂ ਜਾਣੋਗੇ ਜਦ ਤੁਹਾਡਾ ਪਾਜ ਉਗੜੇਗਾ ਰੱਬ ਕੋਲੇ ਧਰਮ ਰਾਜੇ ਕੋਲੇ। ਸਭਾ ਵਿੱਚ ਇੱਕ ਚੰਗਾ ਮਨੁੱਖ ਬੈਠਾ ਸੀ, ਉਹਨੇ ਆਖਿਆ ਪਾਤਾਬਰੋ ਭਗਤ ਜੀ ਕਿਹੜੀ ਸਾਰੇ ਨਾਲ ਚੰਗੀ ਹੁੰਦੀ ਹੈ? ਕਹੋ ਕਬੀਰ ਪਤ ਹਰ ਪ੍ਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਸੋ ਕਬੀਰ ਜੀ ਕਹਿੰਦੇ ਉਹ ਇੱਜ਼ਤ ਸ੍ਰੇਸ਼ਟ ਹੈ ਜਿਹਨੂੰ ਹਰੀ ਪ੍ਰਵਾਨ ਕਰਦਾ ਹੈ, ਇਸ ਤੇ ਸਭ ਪ੍ਰਵਿਰਤੀ ਨੂੰ ਤਿਆਗ ਕੇ ਤੂੰ ਕੇਵਲ ਵਾਹਿਗੁਰੂ ਦਾ ਭਜਨ ਕਰੋ, ਰਾਮ ਰਾਮ ਕਰਿਆ ਕਰੋ। ਇਹ ਜਿਹੜੀਆਂ ਝੂਠੀਆਂ ਤੁਸੀਂ ਉੱਪਰੋਂ ਉੱਪਰੋਂ ਹੋਰ ਗੱਲਾਂ ਕਰਦੇ ਹੋ, ਅੰਦਰੇ ਅੰਦਰ ਕਾਲੀਆਂ ਕਰਤੂਤਾਂ ਕਰਦੇ ਹੋ, ਅਸੀਂ ਜੋ ਕਰਦੇ ਹਾਂ ਭਲੇ ਲਈ ਕਰਦੇ ਹਾਂ, ਪਰਉਪਕਾਰ ਲਈ ਕਰਦੇ ਹਾਂ, ਸਾਡੀ ਬਿਰਤੀ ਬਹੁਤ ਉੱਚੀ ਹੈ, ਅਸੀਂ ਸਭਨਾਂ ਵਿੱਚ ਇੱਕ ਵਾਹਿਗੁਰੂ ਨੂੰ ਦੇਖ ਕੇ ਕਾਰਜ ਕਰਦੇ ਹਾਂ, ਤੁਹਾਨੂੰ ਸੰਸਾਰ ਦੇ ਲੋਕਾਂ ਨੂੰ ਸਮਝ ਤਾਂ ਲੱਗਦੀ ਨਹੀਂ ਕੁਛ, ਜਾਓ ਜਾ ਕੇ ਰਾਮ ਰਾਮ ਕਰਿਆ ਕਰੋ ਸਾਰੇ। ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਸੋ ਕਿਸੇ ਮੌਕੇ ਨਾਂਗਾ ਚਮਰ ਪੋਸ਼ ਪਰਮਹੰਸ ਜਤੀ ਇਹ ਚਾਰੇ ਭੇਖਾਂ ਦੇ ਸੰਤ ਇਕੱਠੇ ਹੋ ਕੇ ਆਪੋ ਆਪਣੇ ਮਤ ਨੂੰ ਵਡਿਆਉਣ ਲੱਗ ਪਏ। ਆਖਿਰਕਾਰ ਬੋਲਤ ਬੋਲਤ ਬੜਾ ਵਿਕਾਰਾਂ ਦੇ ਅਨੁਸਾਰ ਇਹਨਾਂ ਦਾ ਆਪਸ ਵਿੱਚ ਝਗੜਾ ਵੱਧ ਗਿਆ ਤਾਂ ਲੋਕਾਂ ਨੇ ਆਖਿਆ ਇਹ ਫੈਸਲਾ ਤੁਹਾਡੇ ਕੋਲੋਂ ਨਹੀਂ ਮੁੱਕਣਾ, ਤੁਸੀਂ ਕਬੀਰ ਜੀ ਕੋਲ ਜਾਓ। ਉਸ ਵੇਲੇ ਸਭ ਭੇਖੀਆਂ ਨੇ ਆ ਕੇ ਕਬੀਰ ਜੀ ਨੂੰ ਆਪੋ ਆਪਣੇ ਮਤ ਦੀ ਵਿਸ਼ੇਸ਼ਤਾ ਕਹੀ ਤਾਂ ਕਬੀਰ ਜੀ ਸਭ ਭੇਖਾਂ ਦਾ ਖੰਡਨ ਕਰਦੇ ਹੋਏ ਉਪਦੇਸ਼ ਕਰਦੇ ਨੇ। ਨਗਨ ਫਿਰਤੇ ਜਾ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਪਹਿਲੇ ਨਾਂਗੇ ਨੂੰ ਉਪਦੇਸ਼ ਕਰਦੇ ਨੇ ਦਿਗੰਬਰ, ਨੰਗੇ ਕੱਪੜਿਆਂ ਤੋਂ ਬਿਨਾਂ ਨਾਂਗਿਆ ਸੁਣ, ਜੇ ਕੇਵਲ ਨੰਗੇ ਫਿਰਨ ਵਾਲੀ ਪਰਮਾਤਮਾ ਨਾਲ ਯੋਗ ਹੁੰਦਾ ਜੁੜਨਾ ਪਾਈਏ ਤਾਂ ਜੰਗਲ ਦੇ ਸਾਰੇ ਜਿੰਨੇ ਜਾਨਵਰ ਨੇ ਹਿਰਨ ਨੇ ਸਭ ਮੁਕਤ ਨਾ ਹੋ ਜਾਣ, ਉਹਨਾਂ ਨੇ ਕਿਹੜਾ ਕੱਪੜੇ ਪਾਏ ਹੋਏ ਨੇ। ਜਾਂ ਕਹਿੰਦੇ ਜੰਗਲ ਦੇ ਸਾਰੇ ਹਰਨ ਆਦਿ ਜਾਨਵਰ ਮੁਕਤ ਹੋਣੇ ਚਾਹੀਦੇ ਪਰ ਹੁੰਦੇ ਨਹੀਂ। ਸੋ ਇਸ ਤੇ ਨੀਮ ਸਮਝ ਲਿਆ ਕਿ ਨਾਮ ਸਿਮਰਨ ਤੋਂ ਬਿਨਾਂ ਨੰਗੇ ਫਿਰਨ ਵਿੱਚ ਕੋਈ ਸਿੱਧੀ ਨਹੀਂ। ਇੰਨੀ ਗੱਲ ਸੁਣ ਕੇ ਜਿਹੜਾ ਚਮੜ ਪੋਸ਼ ਸੀ ਉਹ ਚਮੜੇ ਦੇ ਕੱਪੜੇ ਜੇ ਪਾਉਣ ਵਾਲੇ ਹੁੰਦੇ ਨੇ, ਕਹਿੰਦੇ ਕਿਉਂ ਬਈ ਲੈ ਲਿਆ ਟਕਾ, ਬਸ ਮੇਰਾ ਮਤ ਵੱਡਾ ਨਾ, ਕਿਉਂਕਿ ਤੈਨੂੰ ਤਾਂ ਨਿੰਦਤਾ ਕਬੀਰ ਜੀ ਨੇ। ਹੁਣ ਕਬੀਰ ਜੀ ਕਹਿੰਦੇ ਚਮੜ ਪੋਸ਼ ਨੂੰ ਚਮੜੇ ਦੇ ਕੱਪੜੇ ਜੇ ਬਣਾ ਕੇ ਪਾਈ ਫਿਰਦਾ ਸੀ, ਉਹਨੂੰ ਕਹਿੰਦੇ ਨੇ ਕਿਆ ਨਾਂਗੇ ਕਿਆ ਵੱਧ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਓ। ਕਹਿੰਦੇ ਨੰਗੇ ਫਿਰਨ ਨਾਲ ਕੀ ਆ ਤੇ ਚਾਮ ਹੁੰਦਾ ਚਮੜੇ ਦੇ ਬੰਨ ਨਾਲ ਕੀ ਹੁੰਦਾ, ਬੰਨਣ ਲਾਣ ਚਾਰੇ ਪਾਸੇ ਚਮੜਾ ਬੰਨਿਆ ਹੋਇਆ ਤੂੰ, ਜਦ ਤੱਕ ਕਹਿੰਦੇ ਆਤਮ ਹੁੰਦਾ ਆਪਣੇ ਆਪ ਨੂੰ ਰਾਮ ਰੂਪ ਕਰਕੇ ਨਹੀਂ ਜਾਣਿਆ, ਅਭੇਦ ਚਿੰਤਨ ਨਹੀਂ ਕੀਤਾ, ਆਤਮ ਮੈਂ ਰਾਮ ਰਾਮ ਮੈਂ ਆਤਮ ਚੀਨਸ ਗੁਰ ਵਿਚਾਰ ਆ। ਸੋ ਇਸ ਕਰਕੇ ਅੰਦਰੋਂ ਜਦ ਤੱਕ ਆਪਣੇ ਆਪ ਨੂੰ ਆਤਮ ਰੂਪ ਨਹੀਂ ਜਾਣਿਆ, ਬਾਹਰੋਂ ਸਰੀਰ ਰੂਪ ਹੀ ਜਾਣਿਆ, ਉਹਦਾ ਕੀ ਫਾਇਦਾ। ਜਦੋਂ ਦੋਨੋਂ ਮਤ ਖੰਡਨ ਹੋ ਗਏ ਤਾਂ ਪਰਮਹੰਸ ਨੇ ਕਿਹਾ ਕਿਉਂ ਬਈ ਲੈ ਲਿਆ ਸਵਾਦ, ਦੇਖਿਆ ਮੈਂ ਕਹਿੰਦਾ ਸੀ ਨਾ ਵੀ ਸਾਡਾ ਮਤ ਵੱਡਾ, ਕਿਉਂ ਜੇ ਜਦ ਤੱਕ ਵਾਲ ਜੰਜਾਲ ਹਨ ਤਦ ਤੱਕ ਬੰਧਨ ਨਹੀਂ ਟੁੱਟਦੇ। ਇਹ ਗੱਲ ਸੁਣ ਕੇ ਕਬੀਰ ਜੀ ਉਹ ਪਰਮਹੰਸ ਨੂੰ ਕਹਿੰਦੇ, ਕਿਉਂਕਿ ਪਰਮਹੰਸ ਬਿਲਕੁਲ ਟੱਲੀ ਵਰਗਾ ਸਿਰ ਕੱਢੀ ਫਿਰਦਾ ਸੀ ਮਨਾ ਕੇ, ਕਬੀਰ ਜੀ ਹੁਣ ਉਹਨੂੰ ਵੀ ਕਹਿੰਦੇ ਮੂੰਡ ਮੁੰਡਾਏ ਜੋ ਸਿੱਧ ਪਾਏ, ਮੁਕਤੀ ਭੇਡ ਨਾ ਗਈ ਆਕਾਏ। ਕਹਿੰਦੇ ਜੇਕਰ ਮੂੰਡ ਹੁੰਦਾ ਸਿਰ, ਸਿਰ ਮੁੰਡਾਏ ਮਨਾਉਣ ਨਾਲ ਹੀ ਸਿੱਧ ਹੁੰਦੀ, ਮੁਕਤੀ ਦੀ ਪ੍ਰਾਪਤੀ ਹੁੰਦੀ, ਕੋਈ ਸਿੱਧ ਪ੍ਰਾਪਤ ਹੋ ਜਾਂਦੀ ਤਾਂ ਕੋਈ ਭੇਡ ਸਿਰ ਮੂੰਹ ਮਨਾਏ ਬਿਨਾਂ ਖਾਲੀ ਨਹੀਂ ਗਈ। ਸਭ ਨੇ ਅੱਜ ਤੱਕ ਭੇਡਾਂ ਨੇ ਆਪਣੇ ਸਿਰ ਮੂੰਹ ਮਨਾਏ ਨੇ, ਸਰੀਰ ਤੋਂ ਸਾਰੀ ਉਹਨਾਂ ਦੀ ਜੱਤ ਜੀ ਲਾਭ ਨੇ, ਹਰ 6 ਮਹੀਨੇ ਪਿੱਛੋਂ ਭੇਡਾਂ ਮੁੰਨੀਆਂ ਜਾਂਦੀਆਂ, ਪਰ ਕੋਈ ਭੇਡ ਵੀ ਮੁਕਤੀ ਨੂੰ ਪ੍ਰਾਪਤ ਨਹੀਂ ਹੋ ਕੇ ਬਵਾਨ ਤੇ ਚੜ ਕੇ ਬਾਜਿਆਂ ਨਾਲ ਸਵਰਗਾਂ ਨੂੰ ਨਹੀਂ ਗਈ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾ ਏਕਾਏ, ਜੋ ਕਿਛ ਕੀ ਆ ਸੋ ਮਨ ਕੀ ਆ, ਮੁੰਡਾ ਮੁੰਡ ਅਜਾਏ। ਇਹ ਗੱਲ ਸੁਣ ਕੇ ਜਿਹੜਾ ਇਹਨਾਂ ਵਿੱਚ ਬੈਠਾ ਸੀ ਨਾ ਇੱਕ ਜਤੀ, ਉਹ ਬੜਾ ਖੁਸ਼ ਹੋਇਆ, ਕਹਿੰਦਾ ਲੈ ਲਿਆ ਸਵਾਦ, ਤੁਹਾਨੂੰ ਦੱਸਿਆ ਸੀ ਨਾ ਵੀ ਸਾਡਾ ਧਰਮ ਸਭ ਤੋਂ ਉੱਤੇ ਆ, ਸੋ ਮੇਰਾ ਹੀ ਮਤ ਰਹਿ ਗਿਆ ਇਹੀ ਸਭ ਤੋਂ ਵੱਡਾ। ਹੁਣ ਕਬੀਰ ਜੀ ਕਹਿੰਦੇ ਹੁਣ ਐਂ ਤਾਂ ਜਾਤ ਰੱਖਣ ਦੀ ਗੱਲ ਕਰਦੇ ਵੀ ਜੇ ਜਾਤ ਰੱਖਣ ਨਾਲ ਰੱਬ ਮਿਲਦਾ, ਕੱਲਾ ਜਾਤ ਨਾਮ ਤੋਂ ਬਿਨਾਂ, ਅਸਲ ਚੀਜ਼ ਤਾਂ ਨਾਮ ਹੈ। ਬਿੰਦ ਰਾਖ ਜਾਉ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਈ। ਇਹ ਭਾਈ ਜੇਕਰ ਸਰੀਰ ਦੀ ਬਿੰਦ ਨੂੰ ਰੋਕ ਕੇ ਸੰਸਾਰ ਤੋਂ ਤਰਨਾ ਹੋਵੇ ਤੇ ਦੱਸੋ ਫਿਰ ਖੁਸਰੇ ਜਿਹੜੇ ਹੀਜੜੇ ਹੁੰਦੇ ਨੇ ਫਿਰ ਤਾਂ ਉਹਨਾਂ ਨੂੰ ਮੁਕਤੀ ਮਿਲ ਜਾਣੀ ਚਾਹੀਦੀ ਹੈ। ਖੁਸਰੇ ਨੂੰ ਤਾਂ ਅੱਬਲ ਦਰਜੇ ਦੀ ਮੁਕਤੀ ਮਿਲਣੀ ਚਾਹੀਦੀ ਸੀ ਪਰ ਹੁੰਦੀ ਨਹੀਂ। ਕਲਗੀ ਧਰ ਮਹਾਰਾ ਨੇ ਅਕਾਲ ਅਸਤਰ ਦੇ ਵਿੱਚ ਜਿਵੇਂ ਬਚਨ ਕੀਤਾ ਨਾ 17 ਅੰਗ ਤੇ, ਖੂਕ ਮਲ ਹਾਰੀ ਗਜ ਗਦ ਹਬ ਭੂਤ ਤਾਰੀ, ਗਿਦੂਆ ਮਸਾਨ ਬਾਸ ਕਰੇ ਹੋਈ ਕਰਤ ਹੈ, ਘੁੱਗੂ ਮੱਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਤਰ ਵਰ ਸਦੀਵ ਮੋਨ ਸਾਦੇ ਇਮਰਤ ਹੈ, ਬਿੰਦ ਕੇ ਸਦਈਆ ਤਾਹੇ ਹੀਜ ਕੀ ਬਡਈਆ ਦੇਤ, ਬੰਦਰਾ ਸਦੀਵ ਪਾਏ ਨੰਗ ਏ ਫਿਰਤ ਹੈ, ਅੰਗ ਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ, ਏਕ ਗਿਆਨ ਕੇ ਬਹੀਨ ਛੀਨ ਕੈਸੇ ਕੈ ਤਰਤ ਹੈ। ਸੋ ਇੱਕ ਬਿੰਦ ਜਤਨ ਕਰ ਰਾਖਦੇ ਸੇ ਜਤੀ ਕਹਾਵ ਹੈ, ਉਹ ਬੜੇ ਯਤਨ ਨਾਲ ਜਤ ਸਤ ਰੱਖਦੇ ਨੇ, ਬਿਨ ਗੁਰ ਸ਼ਬਦ ਨਾ ਛੂਟ ਹੀ ਭਰਾਵੇਂ ਆਵ ਹੈ ਜਾਵ ਹੈ। ਇਹ ਧਿਆਨ ਰੱਖੋ ਹਮੇਸ਼ਾ ਕਿ ਸਿਮਰਨ ਤੋਂ ਬਿਨਾਂ ਬਾਕੀ ਦੇ ਸਾਧਨ ਜਿਹੜੇ ਨੇ ਉਹ ਸਾਰੇ 0000 ਹੀ ਨੇ। ਜਿਵੇਂ ਕੋਈ ਬੰਦਾ ਪੈਨ ਲੈ ਕੇ ਕਾਗਜ਼ ਦੇ ਉੱਤੇ 0000 ਹੀ ਲਿਖੀ ਤੁਰਿਆ ਜਾਵੇ, ਏਕਾ ਨਾ ਲਾਵੇ, ਭਾਵੇਂ 10 ਕਾਗਜ਼ ਭਰ ਦਿਓ, 0 ਦੀ ਕੋਈ ਵੈਲਿਊ ਨਹੀਂ, ਪਰ ਜੇ ਪਹਿਲਾਂ 1 ਲਿਖ ਲਓ ਫਿਰ ਗੱਲ ਬਣ ਜਾਂਦੀ, ਫਿਰ 10, 100, 1,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000,000, ਜਾਂਦੀ ਉਹਨਾਂ ਦੀ। ਸੋ ਇਸ ਕਰਕੇ ਹੁਣ ਕਬੀਰ ਜੀ ਨੂੰ ਕਹਿੰਦੇ ਫਿਰ ਤੁਸੀਂ ਦੱਸੋ ਕੀ ਕਰਨਾ ਚਾਹੀਦਾ। ਅਸੀਂ ਤਾਂ ਹੁਣ ਚਾਰੇ ਤੁਹਾਡੇ ਸਾਹਮਣੇ ਉਪਦੇਸ਼ ਲੈਣ ਬਹਿ ਗਏ। ਕਹੋ ਕਬੀਰ ਸੁਨੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਹੁਣ ਕਬੀਰ ਜੀ ਕਹਿੰਦੇ ਪੁਰਸ਼ੋ ਸੁਣੋ, ਇੱਕ ਭਾਈ ਪ੍ਰੇਮ ਪੂਰਵਕ ਚੰਗੀ ਗੱਲ ਸੁਣੋ ਕਿ ਰਾਮ ਦਾ ਨਾਮ ਜ਼ਰੂਰ ਜਪੋ। ਰਾਮ ਨਾਮ ਦੇ ਸਿਮਰਨ ਤੋਂ ਬਿਨਾਂ ਕਿਸ ਨੇ ਮੋਖ ਪ੍ਰਾਪਤ ਕੀਤੀ? ਕਿਸੇ ਨੇ ਨਹੀਂ ਪਾਈ। ਇਸ ਦੇ ਇਕਾਗਰ ਮਨ ਹੋ ਕੇ ਰਾਮ ਦਾ ਨਾਮ ਜਪੋ, ਵਾਹਿਗੁਰੂ ਖੁਦਾ ਅੱਲਾ ਜੋ ਵੀ ਹੈ ਜਪੋ, ਪ੍ਰਮਾਤਮਾ ਜਿਨ੍ਹਾਂ ਜਿਨ੍ਹਾਂ ਨੂੰ ਗੁਰਮੰਤਰ ਮਿਲੇ ਹੋਏ ਨੇ।